ਗੌੜੀ ਮਹੱਲਾ ਪਹਿਲਾ। ਦੱਖਣੀ, ਦੱਖਣੀ ਗੌੜੀ ਦੀ ਇੱਕ ਜਾਤੀ ਹੈ, ਕਿਉਂਕਿ ਗੌੜੀ ਨੌ ਪ੍ਰਕਾਰ ਦੀ ਹੈ। ਸੁਣ ਸੁਣ ਬੂਝੈ ਮਾਨੈ ਨਾਉ, ਤਾਕੈ ਸਦ ਬਲਿਹਾਰੈ ਜਾਉ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਆਓ ਆਪਾਂ ਸਾਰੇ ਜਾਣੇ ਮਿਲ ਕੇ ਨਾਮ ਦੀ ਗੱਲ ਕਰੀਏ। ਕਹਿੰਦੇ ਜਿਹੜੇ ਮਨੁੱਖ ਗੁਰਾਂ ਤੋਂ ਪੁੱਛ ਕੇ ਫਿਰ ਕੰਨਾਂ ਦੁਆਰਾ ਨਾਮ ਨੂੰ ਸੁਣ ਕੇ ਨਾਮ ਨੂੰ ਮੰਨਣ ਕਰਦੇ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ। ਸੁਣ ਸੁਣ ਬੂਝੈ ਮਾਨੈ ਨਾਉ, ਜਿਹੜੇ ਮਨੁੱਖ ਗੁਰਾਂ ਤੋਂ ਬੂਝੈ ਤੋਂ ਭਾਵ ਪੁੱਛ ਕੇ, ਸੁਣ ਹੁੰਦਾ ਕੰਨਾਂ ਦੁਆਰਾ ਫਿਰ ਦੂਜੇ ਸੁਣ ਵਿੱਚ ਲਾਉਣਾ, ਸੁਣ ਕੇ ਸ਼ਰਵਣ ਕਰਕੇ ਨਾਮ ਨੂੰ ਮੰਨਣ ਕਰਦੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਵਾਂ। ਸੰਗਤ ਵਿੱਚ ਬਹਿ ਕੇ ਆਪ ਭੁਲਾਏ ਠੌਰ ਨਾ ਠਾਓ, ਤੂੰ ਸਮਝਾਵੈ ਹੈ ਮੇਲ ਮਿਲਾਓ। ਹੇ ਵਾਹਿਗੁਰੂ ਜੀ, ਜਿਹਨੂੰ ਤੁਸੀਂ ਆਪ ਭੁਲਾਉਂਦੇ ਹੋ ਉਹਨੂੰ ਠਹਿਰਨ ਵਾਸਤੇ ਕਿਤੇ ਕੋਈ ਥਾਂ ਮਿਲਦੀ ਨਹੀਂ, ਤੇ ਜਿਹਦੇ ਤੇ ਕਿਰਪਾ ਕਰਦੇ ਹੋ ਗੁਰਾਂ ਦੇ ਮੇਲ ਨਾਲ ਮਿਲਾ ਕੇ ਜਿਹਨੂੰ ਸਮਝਾ ਦਿੰਦੇ ਹੋ ਉਹਨੂੰ ਆਪਣੇ ਨਾਲ ਤੁਸੀਂ ਮਿਲਾ ਲੈਂਦੇ ਹੋ, ਜਿਹਦੇ ਉੱਤੇ ਕਿਰਪਾ ਕਰਦੇ ਹੋ ਸਮਝਾਉਂਦੇ ਹੋ, ਇਹ ਆਪਣੇ ਵੱਸ ਦੀ ਗੱਲ ਨਹੀਂ। ਅਸਲ ਵਿੱਚ ਕੱਲ ਵੀ ਕਥਾ ਚ ਇਹ ਆਇਆ ਸੀ, ਗੱਲ ਮਹਾਰਾਜ ਨੇ ਬਚਨ ਕੀਤਾ ਸੀ। ਹੁਣ ਕਹਿੰਦੇ ਜਿਵੇਂ ਮੇਰੇ ਵਰਗਾ ਬਿਠਾ ਤਾ ਇੱਥੇ ਕਥਾ ਕਰ, ਤੁਸੀਂ ਕਿਤੇ ਮੇਰੇ ਆਖੇ ਲੱਗਣਾ, ਰੱਬ ਰੱਬ ਕਰੋ ਮੇਰੇ ਵਰਗੇ ਨੂੰ ਕੌਣ ਸੁਣਦਾ, ਤੁਸੀਂ ਕਿਸੇ ਦੇ ਆਖੇ ਨਹੀਂ ਲੱਗਣਾ। ਜੇ ਤੁਹਾਨੂੰ ਕਿਸੇ ਨੇ ਗੱਲ ਬ੍ਰਹਮ ਗਿਆਨੀ ਨੇ ਵੀ ਕਹਿਤੀ, ਤੁਸੀਂ ਨਹੀਂ ਆਖੇ ਲੱਗਣਾ। ਇਹ ਮਹਾਰਾਜ ਫਿਰ ਆਖੇ ਕਿਵੇਂ ਲੱਗਦੇ ਨੇ? ਇਹ ਕਹਿੰਦੇ ਮੈਂ ਕਿਰਪਾ ਕਰਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ, ਪਰਮਾਤਮਾ ਕਹਿੰਦੇ ਵੀ ਉਹ ਬਰਸਾਤ ਤਾਂ ਸਾਂਝੀ ਹੁੰਦੀ ਸਾਰਿਆਂ ਦੇ ਉੱਤੇ, ਪਰ ਸਵਾਂਤੀ ਬੂੰਦ ਬਬੀਹੇ ਨੂੰ ਮਿਲਦੀ, ਜਿਹੜਾ ਪ੍ਰਯੋਗ ਪ੍ਰਯੋਗ ਕਰਦਾ। ਜਿੰਨੀ ਸੰਗਤ ਬੈਠੀ ਹੈ ਇਹਨੂੰ ਆਪਾਂ ਸਮਝਾ ਨਹੀਂ ਸਕਦੇ। ਸਮਝਦਾ ਕਦੋਂ ਹੈ? ਜਿਨ੍ਹਾਂ ਦੇ ਉੱਤੇ ਕਿਰਪਾ ਹੁੰਦੀ ਹੈ। ਸਮਝਦਾ ਕੌਣ ਹੈ? ਜਿਨ੍ਹਾਂ ਦੇ ਭਾਗ ਚੰਗੇ ਜਾਗ ਪੈਂਦੇ ਨੇ। ਉਪਦੇਸ਼ ਦੀ ਵਰਖਾ ਤਾਂ ਸਾਰਿਆਂ 'ਤੇ ਹੋਈ ਜਾਂਦੀ ਹੈ, ਪਰ ਸਤਿਗੁਰੂ ਕਹਿੰਦੇ ਨੇ ਕਿਰਪਾ ਵਾਲਾ ਬੰਦਾ ਉਹਨੂੰ ਸੁਣਦਾ, ਸੁਣਦੇ ਸਾਰੇ ਹੀ ਨਹੀਂ। ਪਹਿਲੀ ਗੱਲ ਤਾਂ ਇਹ ਵੀ ਆਪਾਂ ਨੂੰ ਕਿਰਪਾ ਹੀ ਹੋਈ ਤਾਂਹੀਓ ਆ ਕੇ ਬੈਠੇ ਹਾਂ, ਸ਼ਰਵਣ ਕਰ ਰਹੇ ਹਾਂ, ਪਰ ਅੱਗੇ ਆਪਣਾ ਮਨ ਨਹੀਂ ਮੰਨਣ ਚਾਹੁੰਦਾ। ਜਦੋਂ ਮਨ ਨਹੀਂ ਮੰਨਦਾ ਉੱਥੇ ਮੇਰੇ ਵਰਗਾ ਕੀ ਕਰ ਸਕਦਾ? ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਵਰਗੇ ਦੇ ਆਖੇ ਕੌਣ ਲੱਗਦਾ? ਉੱਥੇ ਫਿਰ ਗੁਰੂ ਸਾਹਿਬ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਉਹਦੇ ਮਨ ਦੀ ਜਿਹੜੀ ਕਠੋਰ ਦਸ਼ਾ ਹੈ ਨਾ, ਫਿਰ ਉਹ ਕਠੋਰ ਦਸ਼ਾ ਨੂੰ ਪਿੰਗਲਾਉਂਦੇ ਨੇ ਲੋਹੇ ਵਾਂਗੂ। ਲੋਹੇ ਵਾਂਗੂ ਇਹ ਮਨ ਕਾਲਾ, ਲੋਹੇ ਵਰਗਾ ਕਰੜਾ ਹੁੰਦਾ। ਇਹਨੂੰ ਜਦੋਂ ਲੋਹੇ ਨੂੰ ਆਪਾਂ ਮੋੜਨਾ ਹੋਵੇ, ਸਰੀਆ ਮੋੜਨਾ, ਕੋਈ ਬਹੁਤ ਮੋਟਾ, ਉਹਨੂੰ ਆਪਾਂ ਮੋੜ ਨਹੀਂ ਸਕਦੇ। ਪਰ ਮੋੜਨ ਦਾ ਤਰੀਕਾ ਕੀ ਆ? ਕਹਿੰਦੇ ਭੱਠੀ 'ਚ ਪਾ ਲੈਂਦੇ ਨੇ ਉਹਨੂੰ। ਜਦੋਂ ਐਂ ਲਾਲ ਹੋ ਜਾਂਦਾ ਨਾ ਲੋਹਾ, ਇੱਕ ਥੌੜਾ ਮਾਰਦੇ ਨੇ ਉੱਥੇ ਹੀ ਮੁੜ ਜਾਂਦਾ, ਉੱਥੇ ਹੀ ਜਾਂ ਮਸ਼ੀਨਾਂ 'ਚ ਪਾ ਕੇ ਮੋੜ ਦਿੰਦੇ ਨੇ। ਇਸੇ ਪ੍ਰਕਾਰ ਸਾਧ ਸੰਗਤ ਰੂਪੀ ਭੱਠੀ 'ਚ ਜਦੋਂ ਆਉਂਦੇ ਆਪਾਂ, ਇੱਥੇ ਜਦੋਂ ਉਪਦੇਸ਼ ਸੁਣ ਸੁਣ ਕੇ ਬਾਣੀ ਦੇ ਨਾਲ ਉਹ ਪੱਥਰ ਵਰਗਾ ਕਰੜਾ ਮਨ ਦ੍ਰਵੀਭੂਤ ਹੁੰਦਾ, ਉਦੋਂ ਹੁੰਦੀ ਗੁਰੂ ਦੀ ਕਿਰਪਾ, ਅਤੇ ਕਿਰਪਾ ਦਾ ਸਦਕਾ ਹੀ ਸਾਡਾ ਮਨ ਫਿਰ ਸਿੱਧਾ ਹੁੰਦਾ। ਤਾਂ ਮਹਾਰਾਜ ਕਹਿੰਦੇ ਜਿਹਨੂੰ ਤਾਂ ਮੈਂ ਭੁਲਾ ਦਿਆਂ ਉਹਨੂੰ ਤਾਂ ਕੋਈ ਟਿਕਾਣਾ ਨਹੀਂ, ਅਤੇ ਜਿਹਨੂੰ ਤੁਸੀਂ ਕਹਿੰਦੇ ਸਮਝਾ ਦਿੰਦੇ ਹੋ ਗੁਰਾਂ ਦੇ ਮੇਲ ਵਿੱਚ ਮਿਲਾ ਕੇ ਕੋਲ ਬਿਠਾ ਕੇ, ਉਹ ਬੰਦਾ ਸਮਝ ਜਾਂਦਾ। ਇਉਂ ਤਾਂ ਆਪਾਂ ਜੇ ਸਾਰੀ ਗੱਲ, ਮੈਂ ਅੱਜ ਵੀ ਇਹ ਸੋਚਦਾ ਸੀ ਵੀ ਹੁਣ ਆਪਣੀ ਕਥਾ 152 ਅੰਗ 'ਤੇ ਹੈ, ਫਿਰ ਇਹ ਵੀ ਮੇਰੇ ਮਨ ਦੇ ਅੰਦਰ ਸਵੇਰੇ ਵਿਚਾਰ ਆਈ ਵੀ ਗੁਰੂ ਨਾਨਕ ਦੇਵ ਜੀ ਜਿੱਥੇ ਗਏ ਉਹਨਾਂ ਨੇ ਇੱਕ ਸ਼ਬਦ ਪੜ੍ਹਿਆ ਅਤੇ ਬੰਦਾ ਸਿੱਧਾ ਹੋ ਗਿਆ, ਚੁੱਪ ਕਰਕੇ ਭਗਤ ਬਣ ਗਿਆ। ਉਹ ਕੌਡੇ ਰਾਕਸ਼ਸ਼ ਨੇ ਪ੍ਰਸ਼ਨ ਕੀਤਾ ਤਾਂ ਉਹਨੂੰ ਦੋ ਸ਼ਬਦ ਸੁਣਾਉਣੇ ਪਏ। ਜਿਹੜਾ ਸੀ ਸੱਜਣ ਠੱਗ, ਉਹਨੂੰ ਸਿਰਫ ਇੱਕੋ ਹੀ ਸ਼ਬਦ ਸੁਣਾਇਆ ਸੀ ਮਹਾਰਾਜ ਨੇ। ਜਿਹੜੇ ਹੁੰਦੇ ਨੇ ਬ੍ਰਹਮ ਗਿਆਨੀਆਂ ਨੂੰ ਉਪਦੇਸ਼ ਦਿੰਦਾ, ਜਿਹਨੂੰ ਸੰਪੂਰਨਤਾ ਦੇਣੀ ਆ, ਉਹਨਾਂ ਨੂੰ ਚਲੋ ਜ਼ਿਆਦਾ ਸੁਣਾਉਂਦੇ ਨੇ, ਪਰ ਮੈਂ ਕਹਿੰਦਾ ਵੀ ਇੱਕ ਸ਼ਬਦ ਦੇ ਨਾਲ ਬੰਦਾ ਸਿੱਧਾ ਹੋ ਜਾਂਦਾ, ਇੱਕ ਸ਼ਬਦ ਦੀ ਵੀ ਕਿਰਪਾ ਹੋ ਜਾਂਦੀ ਬੰਦੇ 'ਤੇ, ਇੱਕ ਪੰਕਤੀ ਨਾਲ ਹੀ ਬੰਦਾ ਸਿੱਧਾ ਹੋ ਜਾਂਦਾ। ਜੇ ਆਪਾਂ ਇਹ ਵਿਚਾਰ ਕੇ ਦੇਖੀਏ ਵੀ ਗੁਰੂ ਨਾਨਕ ਦੇਵ ਨੇ ਇੱਕ ਸ਼ਬਦ ਨਾਲ ਬੰਦੇ ਠੀਕ ਕਰਤੇ, ਦੋ ਨਾ ਕਰਤੇ, ਚਾਰ ਨਾ ਕਰਤੇ, 152 ਅੰਗ ਸੁਣ ਕੇ ਕਿਸੇ ਨੂੰ ਬ੍ਰਹਮ ਗਿਆਨ ਹੋਇਆ ਹੁਣ ਤੱਕ? ਬਈ ਇਹ ਦੇਖੋ ਵੀ ਸਾਡੇ 'ਤੇ ਅਸਰ ਕਿਉਂ ਨਹੀਂ ਹੁੰਦਾ? ਅਸਰ ਹੁੰਦਾ ਆਪਣੇ 'ਤੇ ਉਨਾ ਚਿਰ ਹੀ ਜਦ ਤੱਕ ਆਪਾਂ ਕਥਾ ਸੁਣਦੇ ਹਾਂ, ਉਦੋਂ ਬਾਅਦ ਉਹ ਸਾਰਾ ਸੁਣਿਆ ਸੁਣਾਇਆ ਕੀਤਾ ਕਰਾਇਆ ਮਨ ਦੇ ਵਿੱਚ ਉਹ ਵਿਸਰ ਜਾਂਦਾ, ਭੁੱਲ ਜਾਂਦਾ। ਕਿਉਂਕਿ ਗੁਰੂ ਸਾਹਿਬ ਆਪ ਕਹਿੰਦੇ ਨੇ ਅਕਾਲ ਪੁਰਖ ਅੱਗੇ ਬੇਨਤੀ ਕਰੋ ਕਿ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮੈਨੂੰ ਇੱਕ ਸਿੱਖਿਆ ਦਿੱਤੀ ਮੇਰੇ ਗੁਰਾਂ ਨੇ, ਮੈਨੂੰ ਭੁੱਲ ਨਾ ਜਾਵੇ ਕਿਤੇ। ਉਹ ਵਾਰ ਵਾਰ ਕਹਿੰਦੇ ਨੇ ਮੈਨੂੰ ਸਿੱਖਿਆ ਭੁੱਲ ਨਾ ਜਾਵੇ ਕਿਤੇ। ਤਾਂ ਮਹਾਰਾਜ ਕਹਿੰਦੇ ਨੇ ਜਿਹੜੀ ਸਿੱਖਿਆ ਆਪਾਂ ਪ੍ਰਾਪਤ ਕਰਦੇ ਹਾਂ ਨਾ, ਇਹ ਮੌਕੇ ਦੀ ਮੌਕੇ ਤਾਂ ਆਈ, ਫਿਰ ਭੁੱਲ ਗਈ, ਬਸ ਗੱਲ ਖਤਮ ਹੋ ਗਈ। ਉਹ ਬਖਸ਼ਿਸ਼ ਜਦੋਂ ਤੱਕ ਨਹੀਂ ਹੁੰਦੀ ਉਦੋਂ ਤੱਕ ਨਾਮ ਨਹੀਂ ਮਿਲਦਾ। ਫਿਰ ਆਪਾਂ ਨੂੰ ਇਹਦੇ ਲਈ ਵੀ ਬੇਨਤੀ ਕਰਨੀ ਚਾਹੀਦੀ, ਮਹਾਰਾਜ ਇੰਨਾ ਘਰ ਬਾਰ ਛੱਡ ਕੇ ਇੱਥੇ ਆਏ ਵੀ ਹੈ, ਇੰਨਾ ਟਾਈਮ ਬੈਠੇ ਵੀ ਹੈ, ਇੱਕ ਬੰਦਾ ਪੰਜਾਬ ਤੋਂ ਵੀ ਆਇਆ, ਉਹਨ ਕਥਾ ਕੀਤੀ, ਆਪਣਾ ਜ਼ੋਰ ਵੀ ਲਾਇਆ, ਤੁਸੀਂ ਥਾਂ ਥਾਂ ਫਿਰ ਕੇ ਆ ਲੋਕਾਂ ਨੂੰ ਉਪਦੇਸ਼ ਕਰਕੇ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇੰਨਾ ਵੱਡਾ ਬਣਾਇਆ, ਗੁਰਦੁਆਰਾ ਵੀ ਬਣਿਆ, ਇੰਨਾ ਖਰਚਾ ਵੀ ਹੋਇਆ, ਅਸੀਂ ਜਾ ਕੇ ਬਹਿ ਕੇ ਮੁੜੇ ਆਏ ਹਾਂ, ਸਾਨੂੰ ਸਾਡੇ ਮਨ 'ਚ ਹੀ ਨਹੀਂ ਗੱਲ ਵਸੀ ਹੈ ਭਾਈ, ਇੰਨਾ ਖਰਚਾ ਕਰਨ ਤੋਂ ਬਾਅਦ ਵੀ ਨਹੀਂ ਗੱਲ ਮਨ 'ਚ ਵਸੀ ਹੈ। ਇਹ ਗੱਲ ਕੀ ਹੈ, ਮਨ ਦੇ ਅੰਦਰ ਉਪਦੇਸ਼ ਵਸਦਾ ਕਿਉਂ ਨਹੀਂ? ਉਪਦੇਸ਼ ਜਦੋਂ ਕਿ ਗੱਲ ਕੋਈ ਇੰਨੀ ਨਹੀਂ ਕਿ ਉਪਦੇਸ਼ ਹੁਣ ਸੁਣਿਆ ਅਤੇ ਹੁਣੇ ਵਸਾ ਕੇ ਹੁਣੇ ਕਮਾਇਆ ਅਤੇ ਹੁਣੇ ਕਿਰਪਾ ਹੋ ਜਾਣੀ ਹੈ, ਪਰ ਆਪਾਂ ਕਹਿੰਦੇ ਹੁਣ ਨਹੀਂ ਫੇਰ ਦੇਖਾਂਗੇ, ਇਹ ਗੱਲ ਫੇਰ ਦੇਖਾਂਗੇ। ਨਾਮ ਮਿਲੈ ਚੱਲੈ ਮੈਂ ਨਾਲ, ਬਿਨ ਨਾਵੈ ਬਾਧੀ ਸਭ ਕਾਲ ਰਹਾਓ। ਕਹਿੰਦੇ ਪਰਮੇਸ਼ੁਰ ਜੀ ਮੈਨੂੰ ਆਪ ਜੀ ਦਾ ਨਾਮ ਮਿਲੇ ਬਸ, ਜੋ ਅੰਤ ਨੂੰ ਮੇਰੇ ਨਾਲ ਚੱਲਣਾ ਕਰੇ, ਕਿਉਂਕਿ ਹੋਰ ਤਾਂ ਕਿਸੇ ਚੀਜ਼ ਨੇ ਜਾਣਾ ਨਹੀਂ। ਨਾਲੇ ਆਪਾਂ ਨੂੰ ਇਹ ਗੱਲ ਦਾ ਪਤਾ ਹੈ ਵੀ ਇਹਨੇ ਨਾਲ ਨਹੀਂ ਜਾਣਾ, ਨਾਲੇ ਆਪਾਂ ਫਿਰ ਇਹਦੇ ਨਾਲ ਬਹੁਤ ਜ਼ਿਆਦਾ ਮੋਹ ਪਾਇਆ ਹੋਇਆ ਪਦਾਰਥਾਂ ਵਿੱਚ। ਸਤਿਗੁਰੂ ਕਹਿੰਦੇ ਗੁਜ਼ਾਰੇ ਲਾਇਕ ਸਭ ਕੁਛ ਕਰੋ, ਸੁਤੇ ਸਿੱਧ ਆ ਜੇ ਖਰਚਾ ਕਰੋ, ਸੁਭਾਵਕ ਜਿਹੜਾ ਕਰਮਾਂ 'ਚ ਲਿਖਿਆ ਹੋਇਆ ਉਹ ਚੀਜ਼ ਦੀ ਪ੍ਰਾਪਤੀ ਕਰੋ। ਇੱਕ ਹੁੰਦਾ ਸੋ ਪਾਪਾਂ ਵਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਪਹਿਲਾਂ ਬਹਿ ਕੇ ਇਹ ਆਪਾਂ ਸੰਗਤ ਵਿੱਚ ਸੋਚਣਾ ਹੈ ਕਿ ਜਿੰਨਾ ਆਪਾਂ ਮਿਹਨਤ ਕਰਕੇ ਪੈਸਾ ਕਮਾ ਰਹੇ ਹਾਂ ਇਹਦੇ ਉੱਤੇ ਮਿਹਨਤ ਕੁਛ ਜ਼ਿਆਦਾ ਹੀ ਹੋ ਰਹੀ ਹੈ ਕਿ ਨਹੀਂ, ਜ਼ਿਆਦਾ ਮਿਹਨਤ ਹੋ ਰਹੀ ਕੁਛ। ਔਰ ਜਿਹਨਾਂ ਨੂੰ ਛੱਡ ਵੀ ਜਾਣਾ ਇਹ ਵੀ ਪਤਾ, ਅਤੇ ਜਿਹਨੂੰ ਨਾਲ ਲੈ ਕੇ ਜਾਣਾ ਸੀ ਜਿਹੜੇ ਨਾਮ ਨੂੰ, ਉਹਦੇ ਉੱਤੇ ਮਿਹਨਤ ਹੀ ਨਹੀਂ ਹੋ ਰਹੀ ਆਪਣੀ। ਗੱਲਾਂ ਕਰੀ ਜਾਓ 3 ਘੰਟੇ ਕਰੀ ਜਾਓ, 4 ਘੰਟੇ ਗੱਲਾਂ ਕਰੀ ਜਾਓ, ਸਾਰੀਆਂ ਗੱਲਾਂ ਟੇਪ ਰਿਕਾਰਡ ਕਰ ਲਓ, ਬਾਅਦ ਵਿੱਚ ਉਹ ਗੱਲਾਂ ਸੁਣਿਓ, ਉਹਦੇ 'ਚ ਕੋਈ ਤੱਤ ਹੈ? ਕੁਛ ਵੀ ਨਹੀਂ ਹੈ, ਸਾਰੀਆਂ ਗੱਲਾਂ ਐਵੇਂ ਫਜ਼ੂਲ। ਪਰ ਜੇ ਆਪਾਂ ਰੱਬ ਦੀ ਗੱਲ ਕਰੀਏ, ਜੇ ਆਪਾਂ ਬਾਣੀ ਪੜ੍ਹੀਏ ਤਾਂ ਉਸ ਵਿੱਚ ਬਹੁਤ ਫਾਇਦਾ ਆਪਾਂ ਨੂੰ। ਤਾਂ ਸਤਿਗੁਰੂ ਕਹਿੰਦੇ ਨੇ ਮੈਨੂੰ ਤਾਂ ਨਾਮ ਹੀ ਬਖਸ਼ਿਸ਼ ਕਰ ਦਿਓ ਜਿਹੜਾ ਅੰਤ ਨੂੰ ਮੇਰੇ ਨਾਲ ਚੱਲਣਾ ਹੈ, ਬਿਨ ਨਾਵੈ ਬਾਧੀ ਸਭ ਕਾਲ, ਕਿਉਂਕਿ ਨਾਮ ਤੋਂ ਬਿਨਾਂ ਸਾਰੀ ਦੁਨੀਆਂ ਜਿੰਨੀਆਂ ਜਮਕਾਲ ਨੇ ਪਹਿਲਾਂ ਹੀ ਬੰਨ੍ਹੀ ਹੋਈ ਹੈ, ਜਮਦੂਤ ਨੇ ਪਹਿਲਾਂ ਹੀ ਬੰਨ੍ਹੀ ਹੋਈ, ਉਹ ਦਿਖਦਾ ਨਹੀਂ ਕਹਿੰਦੇ। ਜੇ ਉਹ ਦਿਖਣ ਲੱਗ ਜੇ ਫਿਰ ਤਾਂ ਤੁਸੀਂ ਸਿੱਧੇ ਹੋ ਕੇ ਚੱਲ ਪਓਗੇ ਸਾਰੇ ਜਾਣੇ, ਰੱਬ ਕਹਿੰਦਾ ਮੇਰੀ ਖੇਡ ਖਰਾਬ ਹੋਊਗੀ, ਫਿਰ ਮੈਂ ਉਹ ਦਿਖਾਉਣਾ ਨਹੀਂ ਇਹਨਾਂ ਨੂੰ, ਉਹ ਨਹੀਂ ਦਿਖਾਉਣਾ। ਨਾਲੇ ਜਿਹੜੀ ਰੱਸੀ ਉਹਨੇ ਪਾਈ ਹੋਈ ਹੈ ਉਹ ਤਾਂ ਆਤਮਾ ਨੂੰ ਪਾਈ ਹੋਈ ਅੰਦਰ, ਜਿਹੜਾ ਜੀਵ ਆਤਮਾ ਉਹਨੂੰ ਰੱਸੀ ਪਈ ਹੋਈ ਉਹਦੇ ਗਲ ਨੂੰ, ਉਹ ਦਿਖਾਉਂਦੇ ਹੀ ਨਹੀਂ ਇਸ ਚੀਜ਼ ਨੂੰ ਕਿ ਜੇ ਦਿਖਾ ਤਾਂ ਫਿਰ ਤਾਂ ਜੀਵ ਸਿੱਧੇ ਹੋ ਜਾਣਗੇ, ਪਰ ਉਹਨੇ ਖੇਡ ਵੀ ਖੇਡਣੀ ਆਪਣੀ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਵਿਸ਼ਰਾਮ ਦੇ ਕੇ ਜੀਵ ਤਰਦਾ ਕਿਉਂ ਨਹੀਂ, ਖੇਤੀ ਵਣਜ ਨਾਵੈ ਕੀ ਓਟ, ਪਾਪ ਪੁੰਨ ਬੀਜ ਕੀ ਪੋਟ। ਨਾਵੈ ਤੋਂ ਭਾਵ ਨਾਮ ਰੂਪ ਪ੍ਰਪੰਚ ਦੀ ਓਟ ਲੈ ਕੇ ਖੇਤੀਆਂ ਅਤੇ ਵਣਜ ਵਪਾਰ ਕਰਦੇ ਨੇ ਇਹ ਸਾਰੇ ਜੀਵ, ਅਤੇ ਜਨਮ ਮਰਨ ਰੂਪੀ ਅੰਗੂਰ ਦੀ ਉਤਪਤੀ ਕਰਨ ਵਾਲਾ ਜੋ ਪਾਪਾਂ ਪੁੰਨਾਂ ਰੂਪ ਬੀਜ ਹੈ ਉਹਦੀ ਅੰਤ ਸ਼ਕਰਨ ਰੂਪ ਕੱਪੜੇ ਵਿੱਚ ਪੰਡ ਬੰਨ੍ਹੀ ਹੋਈ ਹੈ ਇਹਨੇ। ਅੰਤ ਸ਼ਕਰਨ ਦਾ ਕੱਪੜਾ ਆਪਣੇ ਹਿਰਦੇ ਦੇ ਅੰਦਰ ਮਨ ਬੁੱਧ ਚਿੱਤ ਹੰਕਾਰ, ਇਹਨਾਂ 4 ਚੀਜ਼ਾਂ ਨੂੰ ਅੰਤ ਸ਼ਕਰਨ ਕਹਿੰਦੇ ਨੇ। ਫਿਰ ਦੇਖ ਲਈਏ ਕਿ ਨਾਮ ਰੂਪ ਪ੍ਰਪੰਚ ਦੀ ਓਟ ਲੈ ਕੇ ਖੇਤੀਆਂ ਅਤੇ ਵਣਜ ਵਪਾਰ ਕਰਦੇ ਹਾਂ ਆਪਾਂ, ਜਿਹੜੀ ਨਾਮ ਨੇ ਆਪਣੇ ਸਰੀਰ ਨੂੰ ਤਾਕਤ ਦਿੱਤੀ ਹੋਈ ਹੈ ਇਸ ਵਕਤ ਬੈਠਣ ਦੀ, ਭੱਜਣ ਦੀ, ਦੌੜਨ ਦੀ, ਬੋਲਣ ਦੀ, ਜਿਹਦੇ ਆਸਰੇ ਬੁੱਧੀ ਸਾਡੀ ਕੰਮ ਕਰਦੀ ਹੈ, ਆਪਾਂ ਨੇ ਨਾਮ ਦੇ ਆਸਰੇ ਨਾਲ ਖੇਤੀਆਂ ਵਣਜ ਵਪਾਰ ਕਰ ਲਏ। ਜਦੋਂ ਕਿ ਨਾਮ ਦਾ ਆਸਰਾ ਲੈ ਕੇ ਆਪਾਂ ਨੂੰ ਨਾਮ ਹੀ ਜਪਣਾ ਚਾਹੀਦਾ ਸੀ। ਮਹਾਰਾਜ ਕਹਿੰਦੇ ਜਨਮ ਮਰਨ ਦੀ ਜਿਹੜੀ ਅੰਗੂਰੀ ਹੈ, ਜਨਮ ਮਰਨ ਰੂਪੀ ਅੰਗੂਰ ਦੀ ਉਤਪਤੀ ਕਰਨ ਵਾਲਾ ਜੋ ਪਾਪਾਂ ਪੁੰਨਾਂ ਰੂਪ ਬੀਜ ਹੈ, ਇੱਥੇ ਅੰਗੂਰ ਖਾਣ ਵਾਲਾ ਨਹੀਂ ਕਿਹਾ, ਅੰਕੁਰ ਕਹਿੰਦੇ ਜਿਹੜਾ ਬੀਜ ਬੀਜਣ ਤੋਂ ਬਾਅਦ ਹਰਾ ਜਾਂ ਮਾੜਾ ਜਾਂ ਬਾਹਰ ਨੂੰ ਨਿਕਲਦਾ ਧਰਤੀ ਚੋਂ, ਉਹ ਅੰਕੁਰ ਜਿਹੜਾ ਪਾਪਾਂ ਪੁੰਨਾਂ ਰੂਪ ਬੀਜ ਹੈ ਉਹਦੇ ਅੰਤ ਸ਼ਕਰਨ ਰੂਪ ਕੱਪੜੇ ਵਿੱਚ ਪੰਡ ਬੰਨ੍ਹੀ ਪਈ ਆ ਆਪਣੀ, ਉਹ ਵਾਰ ਵਾਰ, ਕਿਉਂਕਿ ਕੀਤੇ ਹੋਏ ਪੁੰਨ ਅਤੇ ਪਾਪ ਵਾਰ ਵਾਰ ਉੱਗਦੇ ਨੇ, ਕਦੇ ਪੁੰਨ ਆਪਣਾ ਫਲ ਦੇ ਜਾਂਦਾ, ਕਦੇ ਪਾਪ ਆਪਣਾ ਫਲ ਦੇ ਜਾਂਦਾ। ਆਪਾਂ ਇਸੇ ਤਰ੍ਹਾਂ ਹੀ ਤੁਰੇ ਰਹਿੰਦੇ ਜ਼ਿੰਦਗੀਆਂ 'ਚ, ਕਾਮ ਕ੍ਰੋਧ ਜੀ ਮਹਿ ਚੋਟ, ਨਾਮ ਵਿਸਾਰ ਚੱਲੇ ਮਨ ਖੋਟ। ਕਹਿੰਦੇ ਕਾਮ ਕ੍ਰੋਧ ਜਿਹੜੇ ਸਾਡੇ ਦੁਸ਼ਮਣ ਨੇ, ਇਹਨਾਂ ਦੀਆਂ ਸੱਟਾਂ ਹੀ ਸਾਨੂੰ ਪੈਂਦੀਆਂ ਰਹਿੰਦੀਆਂ ਨੇ ਹਮੇਸ਼ਾ ਹੀ। ਵਿਸ਼ਿਆਂ ਦੀ ਵੱਲ ਲਗਾ ਕੇ ਦੁੱਖ ਦੇ ਰਹੇ ਆ, ਵਿਸ਼ਿਆਂ ਦੀ ਤਰਫ ਆਪਣੇ ਆਪ ਨੂੰ ਲਾ ਕੇ ਬੰਦਾ ਦੁੱਖ ਦਿੰਦਾ ਹਮੇਸ਼ਾ। ਵਿਸ਼ਿਆਂ ਵਿਕਾਰਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਫਰਮਾਉਂਦੇ ਨੇ, ਏਕ ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੈ, ਘੜੀ ਮੋਹਤ ਰੰਗ ਮਾਣੈ ਫਿਰ ਬਹੁਰ ਬਹੁਰ ਪਛਤਾਵੈ। ਕਹਿੰਦੇ ਇਹ ਸੰਸਾਰ ਦੇ ਜਿਹੜੇ ਜੀਵ ਨੇ, ਇਸ ਵਾਸਤੇ ਵਾਹਿਗੁਰੂ ਨਾਮ ਨੂੰ ਭੁਲਾ ਕੇ ਮਨ ਦੀਆਂ ਖੋਟਤਾਈਆਂ 'ਚ ਹੀ ਚੱਲ ਰਹੇ ਨੇ। ਇਹ ਜੀਵ ਤਰ ਕਿਵੇਂ ਸਕਦਾ ਮਹਾਰਾਜ? ਛੇਤੀ ਵਣਜ ਨਾਵੈ ਕੀ ਓਟ। ਕਹਿੰਦੇ ਸੱਚੇ ਸਤਿਗੁਰਾਂ ਦੀ ਓਟ ਲੈ ਕੇ ਨਾਮ ਰੂਪੀ ਵਣਜ ਅਤੇ ਸ਼ੁਭ ਗੁਣਾਂ ਰੂਪੀ ਖੇਤੀ ਕਰੇ, ਬਸ ਖੇਤੀ ਉਹ ਤਬਦੀਲ ਕਰਨੀ ਹੈ। ਆਪਾਂ ਨੇ ਜਿਹੜਾ ਵਣਜ ਕੀਤਾ ਅਤੇ ਵਪਾਰ ਕੀਤਾ ਉਹ ਗਲਤ ਸੀ। ਕਹਿੰਦੇ ਨਾਮ ਰੂਪੀ ਵਣਜ ਅਤੇ ਸ਼ੁਭ ਗੁਣਾਂ ਦੀ ਖੇਤੀ ਕਰੇ। ਸੋ ਜਿਹਨੇ ਖੇਤੀ ਕੀਤੀ ਉਹਨੇ ਜਨਮ ਮਰਨ ਰੂਪ ਅੰਗੂਰ ਪੈਦਾ ਕਰਨ ਵਾਲੇ ਆਪਣੇ ਅੰਦਰ ਸੰਸਕਾਰ ਪੈਦਾ ਕਰ ਲਏ ਨੇ। ਉਹਦੇ ਹਿਰਦੇ ਦੇ ਅੰਦਰ ਉਹ ਬੀਜ ਜਿਹੜੇ ਪਹਿਲੇ ਸੀ ਉਹ ਬੀਜ ਨਾਸ ਹੋ ਗਏ ਨੇ। ਸੋ ਜਿਵੇਂ ਜਿਹੜੀ ਪਹਿਲਾਂ ਸੀੜੀਆਂ ਵਿੱਚ ਆਪਾਂ ਕਥਾ ਕੀਤੀ ਹੋਈ ਹੈ, ਉਹਦੇ 'ਚ ਗਾਹਾਂ 'ਚ ਜਾ ਕੇ ਦੇਖਿਓ, ਆਸਾ ਦੀ ਵਾਰ ਕੇ ਦੱਖਣੀ ਓਂਕਾਰ ਜਿੱਥੇ ਲਿਖਿਆ, ਉਹਦੇ ਅੱਗੇ ਜਾ ਕੇ ਜਿੱਥੇ ਲਿਖਿਆ ਨਾ ਆਤਮ ਗਿਆਨ ਕਥਾ, 18 ਘੰਟੇ ਦੀ ਕਥਾ, ਉਹਦੇ ਵਿੱਚ ਇਹ ਚੀਜ਼ ਆਉਂਦੀ ਹੈ। ਮੋਟੀ ਮੋਟੀ ਮੈਂ ਸੁਣਾ ਵੀ ਦਿੰਦਾ ਕਿ ਅੰਦਰ ਅੰਤਸ਼ਕਰਨ ਵਿੱਚ ਬੀਜ ਕਿਵੇਂ ਪਏ ਨੇ। ਜਦੋਂ ਆਪਾਂ ਸੰਸਾਰ ਦੇ ਅੰਦਰ ਕੋਈ ਕੰਮ ਕਰਦੇ ਹਾਂ ਉਹਨੂੰ ਕਿਰੇਮਾਨ ਕਰਮ ਕਹਿੰਦੇ ਨੇ। ਅੱਜ ਇੱਕ ਬੰਦੇ ਨੇ ਇੱਕ ਚੰਗਾ ਕੰਮ ਕੀਤਾ, 30 ਦਿਨਾਂ ਵਿੱਚ ਉਹਦਾ ਉਹ ਚੰਗਾ ਕੰਮ ਫਿਰ ਹੌਲੀ ਹੌਲੀ ਜੁੜ ਗਿਆ, ਸਾਲ ਵਿੱਚ ਹੋਰ ਜੁੜ ਗਿਆ, ਉਹ ਸੰਚਿਤ ਕਰਮ ਕਹਾਉਂਦਾ। ਸੰਚਿਤ ਕਰਮ ਜਦੋਂ ਜੁੜਦਾ ਜਾਂਦਾ ਉਸ ਵਕਤ ਹੌਲੀ ਹੌਲੀ ਉਹ ਪਰਾਲਬਧ ਬਣ ਜਾਂਦਾ। ਪਰਾਲਬਧ ਦੇ ਵਿੱਚ ਅੰਦਰ ਆਪਣੇ ਬੀਜ ਪਏ ਨੇ ਜਿਹੜੇ ਆਪਾਂ ਬੀਜੇ ਹੁੰਦੇ ਨੇ ਅੰਤਸ਼ਕਰਨ ਦੇ ਵਿੱਚ, ਉਹ ਅੰਤਸ਼ਕਰਨ ਦੇ ਵਿੱਚ ਬੀਜ ਪਏ ਨੇ ਜਿਹੜਾ ਉਹ ਬੀਜਾਂ ਦੇ ਵਾਰ ਵਾਰ ਪੁੰਗਰਨ ਕਰਕੇ, ਜਿਵੇਂ ਕਿਸੇ ਬੰਦੇ ਤੇ ਕਈ ਕੇਸ ਬਣ ਜਾਣ ਫਾਈਲਾਂ ਪਈਆਂ ਉਹਦੀਆਂ, ਉਹ ਇੱਕ ਫਾਈਲ ਕੱਢੀ ਪਹਿਲਾਂ ਉਹ ਕੇਸ ਦਾ ਨਿਪਟਾਰਾ ਹੋਇਆ, ਫਿਰ ਦੂਜੀ ਫਾਈਲ ਕੱਢੀ ਫਿਰ ਉਹਦਾ ਨਿਪਟਾਰਾ ਕੀਤਾ, ਫਿਰ ਤੀਜੀ। ਇਹ ਅੰਦਰ ਆਪਣੇ ਬਹੁਤ ਛੋਟੀਆਂ ਛੋਟੀਆਂ ਜਿਹੀਆਂ ਬੀਜ ਰੂਪ ਜਿਹੜੇ ਸਾਰੀਆਂ ਚੀਜ਼ਾਂ ਕੀਤੀਆਂ ਹੋਈਆਂ ਉਹ ਪਈਆਂ ਅੰਦਰ, ਉਹ ਹਰ ਜਨਮ ਦੇ ਵਿੱਚ ਫੁੱਟੇ ਆਉਂਦੇ ਅੰਕਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਬ੍ਰਹਮ ਗਿਆਨ ਵਿੱਚ ਜਾਂਦਾ ਨਾ ਜੀਵ, ਉਹ ਜਿਹੜੇ ਦਾਣੇ ਹੁੰਦੇ ਨੇ ਅੰਦਰ ਕਰਮਾਂ ਦੇ, ਬੀਜ ਬੀਜੇ ਹੁੰਦੇ ਨੇ, ਉਹ ਇਸ ਤਰ੍ਹਾਂ ਸਾੜ ਦਿੰਦਾ ਉਹਨਾਂ ਨੂੰ ਬ੍ਰਹਮ ਅਗਨੀ ਦੇ ਨਾਲ। ਜਿਵੇਂ ਆਪਾਂ ਸਾਰਿਆਂ ਨੇ ਦੇਖਿਆ ਘੜਾ, ਘੜਾ ਦੇ ਦਾਣਿਆਂ ਦਾ ਭਰਿਆ ਹੋਵੇ ਨਾ, ਉਹ ਆਪਾਂ ਖੇਤ ਵਿੱਚ ਡੋਲ ਦਈਏ ਸਾਰਾ ਘੜਾ, ਉਹ ਦਾਣੇ ਉੱਗ ਜਾਣਗੇ। ਹੁਣ ਜੇ ਦਾਣੇ ਨਾ ਉਗਾਉਣੇ ਹੋਣ ਫਿਰ ਕਹਿੰਦੇ ਉਸ ਘੜੇ ਨੂੰ ਭੱਠੀ ਦੇ ਉੱਤੇ ਜਾਂ ਚੁੱਲ੍ਹੇ ਦੇ ਉੱਤੇ ਰੱਖ ਦਿਓ, ਹੌਲੀ ਹੌਲੀ ਉਹ ਸਾਰੇ ਦਾਣੇ ਭੁੱਜ ਜਾਣਗੇ। ਅਤੇ ਭੁੱਜੇ ਹੋਏ ਦਾਣਾਂ ਨੂੰ ਖੇਤ ਵਿੱਚ ਬੀਜੋ ਤਾਂ ਉਹ ਨਹੀਂ ਉੱਗਦੇ, ਹੁਣ ਉਹਨਾਂ ਨੇ ਫਲ ਦੇਣਾ ਹੀ ਬੰਦ ਕਰਤਾ। ਇਸੇ ਤਰ੍ਹਾਂ ਬ੍ਰਹਮ ਗਿਆਨੀ ਜਿਹੜਾ ਹੁੰਦਾ, ਜਿਹੜੀ ਆਪਾਂ ਭਗਤੀ ਕਰਦੇ ਹਾਂ, ਇਹ ਪਿਛਲੇ ਜਨਮਾਂ ਦੇ ਜਿੰਨੇ ਵੀ ਆਪਣੀ ਪੋਟਲੀ ਜੀ ਪਈ ਅੰਦਰਲੇ ਪਾਸੇ ਅੰਤਸ਼ਕਰਨ ਰੂਪੀ ਕੱਪੜੇ ਵਿੱਚ ਪੰਡ ਬੰਨੀ ਹੋਈ ਹੈ, ਪਾਪ ਪੁੰਨ ਬੀਜ ਕੀ ਪੋਟ ਪਈ ਹੈ ਜਿਹੜੀ, ਉਹ ਜਦੋਂ ਆਪ ਭਗਤੀ ਕਰਦੇ ਹਾਂ, ਭਗਤੀ ਕਰਦੇ ਹਾਂ ਅੰਦਰ ਜਦੋਂ ਪ੍ਰਕਾਸ਼ ਹੁੰਦਾ ਹਿਰਦੇ 'ਚ, ਉਹ ਪ੍ਰਕਾਸ਼ ਦੇ ਨਾਲ ਜਿਹੜੇ ਅੰਦਰ ਬੀਜ ਪਏ ਨੇ ਉਹ ਮਨ ਨੂੰ ਭੁੰਨੇ ਜਾਂਦੇ ਨੇ, ਬਸ ਉਹ ਫਲ ਦੇਣ ਤੋਂ ਹੀ ਹਟ ਜਾਂਦੇ ਨੇ। ਕੀਤਾ ਹੋਇਆ ਕਰਮ ਫਲ ਦਿੰਦਾ ਹੀ ਨਹੀਂ, ਨਾ ਪੁੰਨ ਵਾਲਾ ਨਾ ਪਾਪ ਵਾਲਾ। ਤਾਂਹੀਓ ਸਤਿਗੁਰੂ ਕਹਿੰਦੇ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾ। ਪਾਪ ਪੁੰਨ ਬੀਜ ਕੀ ਪੋਟ, ਪਾਪਾਂ ਪੁੰਨਾਂ ਰੂਪੀ ਬੀਜ ਦੀ ਗਿਆਨ ਰੂਪ ਕੱਪੜੇ ਵਿੱਚ ਪੰਡ ਬੰਨ੍ਹ ਦਿੱਤੀ। ਗੱਲ ਉੱਥੇ ਹੀ ਆ ਗਈ, ਪਹਿਲਾਂ ਉਹ ਹੋਰ ਕੱਪੜੇ ਵਿੱਚ ਬੰਨ੍ਹੇ ਹੋਏ ਸੀ ਜਿੱਥੇ ਉੱਗ ਸਕਦੇ ਸੀ, ਜਦੋਂ ਬ੍ਰਹਮ ਗਿਆਨ ਦੀ ਅਗਨੀ ਪ੍ਰਜਵਲਿਤ ਕਰਕੇ ਉਹਦੇ ਵਿੱਚ ਬੰਨਿਆ, ਉਹ ਸਾਰੇ ਜਿਹੜੇ ਪੰਡ ਵਿੱਚ ਬੰਨਿਆ ਹੋਇਆ ਦਾਣਾ ਫਿਰ ਉਹ ਉੱਗਦਾ ਹੀ ਨਹੀਂ, ਉਹ ਦਾਣੇ ਹੀ ਖਤਮ ਕਰਨੇ ਆਪਾਂ ਅੰਦਰੋਂ। ਆ ਜਿੰਨਾ ਆਪਾਂ ਰੋਜ਼ ਨਿਤਨੇਮ ਕਰਦੇ ਹਾਂ ਇਹ ਉਈ ਨਹੀਂ ਲਾਇਆ। ਤੁਸੀਂ ਇੱਕ ਗੱਲ ਨਾ ਆਖਿਆ, ਦਸਵੇਂ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਉਹਨਾਂ ਨੇ ਸਾਨੂੰ 5 ਕਕਾਰ ਦਿੱਤੇ, ਨਹੀਂ ਇੱਕ ਸਿੱਧੀ ਗੱਲ ਕਰਿਆ ਕੋਈ, ਇਹ ਰੱਬ ਨੇ ਦਿੱਤੇ। ਰੱਬ ਨੇ ਦੇਖਿਆ ਆਪਾਂ ਨੂੰ ਸਾਰਿਆਂ ਜੀਵਾਂ ਨੂੰ ਤਾਰਨ ਵਾਸਤੇ ਨਾ, ਰੱਬ ਨੇ ਨਿਰੰਕਾਰ ਨੇ ਜਿਹਨੂੰ ਆਪਾਂ ਪਰਮੇਸ਼ਰ ਕਹਿੰਦੇ ਹਾਂ, ਜਿਹਨੂੰ ਆਪਾਂ ਵਾਹਿਗੁਰੂ ਕਹਿੰਦੇ ਹਾਂ, ਉਸ ਵਾਹਿਗੁਰੂ ਨੇ ਦਸਵਾਂ ਰੂਪ ਧਾਰਨ ਕਰਕੇ ਜਾਂ ਦਸਵੇਂ ਨੂੰ ਹੁਕਮ ਕਰਕੇ ਨਾ ਸ੍ਰਿਸ਼ਟੀ ਦੇ ਵਿੱਚ ਜਿੰਨੀ ਇਹ ਮਰਿਆਦਾ ਚਲਾਈ ਹੈ, ਸਾਡੇ ਜਿਹੜੇ ਅੰਦਰ ਪਾਪ ਪੁੰਨ ਦੀ ਪੋਟ ਹੈ, ਪੰਡ ਹੈ, ਇਹਨੂੰ ਖਤਮ ਕਰਨ ਲਈ ਸਾਨੂੰ ਦਿੱਤਾ ਸਵੇਰ ਦਾ ਇਸ਼ਨਾਨ। ਸਵੇਰੇ ਇਸ਼ਨਾਨ ਕਰਨ ਨਾਲ ਪਹਿਲਾਂ ਕਈ ਪਾਪ ਤਾਂ ਉੱਥੇ ਹੀ ਮਰ ਜਾਂਦੇ ਨੇ। ਫਿਰ ਜਿਹੜਾ ਆਪਾਂ 5 ਬਾਣੀਆਂ ਦਾ ਨਿਤਨੇਮ ਕਰਦੇ ਹਾਂ ਲਗਾਤਾਰ, 5 ਬਾਣੀਆਂ ਉਹ ਪੰਜ ਬਾਣੀਆਂ ਜਿਹੜੀਆਂ ਨੇ ਉਹ ਉਹਨਾਂ ਪਾਪਾਂ ਨੂੰ ਫਿਰ ਹੌਲੀ ਹੌਲੀ ਖਤਮ ਕਰਦੀਆਂ ਨੇ। ਰਹਿ ਰਾਸ ਵਿੱਚ ਫਿਰ ਕਿਰਪਾ ਹੁੰਦੀ ਹੈ, ਇਹ ਪੋਟਲੀ ਦੇ ਦਾਣੇ ਉਹ ਮੁੱਕਦੇ ਨੇ, ਫਿਰ ਕੀਰਤਨ ਸੋਹਲੇ 'ਚ ਕਿਰਪਾ ਹੁੰਦੀ ਹੈ, ਫਿਰ ਸੁਖਮਨੀ ਸਾਹਿਬ ਆਸਾ ਦੀ ਵਾਰ, ਫਿਰ ਧਿਆਨ ਲਾਉਣਾ ਜਿਹੜਾ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਸ਼ਬਦ ਅਤੇ ਸੁਰਤ ਦੇ ਮਿਲਾਪ ਨਾਲ ਜਦੋਂ ਆਪਾਂ ਅਕਸ ਪਾਉਂਦੇ ਹਾਂ ਉਹਨਾਂ ਪਾਪਾਂ ਦੇ ਉੱਤੇ। ਆ ਜਿਵੇਂ ਸੂਰਜ ਦੀ ਧੁੱਪ 'ਚ ਤੁਰੇ ਜਾਓ ਇਹ ਕੁਛ ਨਹੀਂ ਕਹਿੰਦੀ, ਇੰਨਾ ਤਾਂ ਨਹੀਂ ਚੁੱਭਦੀ ਹੈ, ਪਰ ਉਹ ਛੋਟੇ ਹੁੰਦੇ ਆਪਾਂ ਸ਼ਰਾਰਤ ਕਰਦੇ ਹੁੰਦੇ ਸਕੂਲਾਂ 'ਚ ਐਨਕ ਦਾ ਮੋਟਾ ਸ਼ੀਸ਼ਾ ਲੈ ਕੇ ਨਾ, ਉਹ ਨਿਆਣੇ ਜਾਂ ਪਿੱਛੇ ਨੂੰ ਹੱਥ ਕਰਕੇ ਬੈਠੇ ਹੁੰਦੇ ਨੇ, ਉਹਦਾ ਐਨ ਫੋਕਸ ਕਰਕੇ ਸੂਰਜ ਉੱਤੇ ਐ ਤਿੱਖੀ ਜੀ ਇਹ ਲਾਈਟ ਪਾ ਦੇਣੀ ਦੂਜੇ ਨਿਆਣੇ ਦੇ ਹੱਥ 'ਤੇ, ਉਹਦੀਆਂ ਚੀਕਾਂ ਨਿਕਲ ਜਾਂਦੀਆਂ ਸੀ, ਉਹ ਮਾਰਤਾ ਮਾਰਤਾ ਹੱਥ ਜਲਾਤਾ ਮੇਰਾ। ਕਿਉਂਕਿ ਸੂਰਜ ਦੀ ਲਾਈਟ ਨੂੰ ਆਪਾਂ ਇਕੱਠੀ ਕਰਕੇ ਜਦੋਂ ਕਿਸੇ ਵੀ ਚੀਜ਼ 'ਤੇ ਕਾਰਬਨ ਪੇਪਰ 'ਤੇ ਪਾਈਏ, ਕੱਪੜੇ 'ਤੇ ਪਾਈਏ, ਤੀਲੀ 'ਤੇ ਪਾਈਏ, ਉਹ ਅੱਗ ਲਾ ਦਿੰਦਾ, ਕਿਉਂਕਿ ਸ਼ਕਤੀ ਨੂੰ ਇਕੱਠੀ ਕਰ ਲਿਆ। ਸੂਰਜ ਦੀ ਖਿੰਡੀ ਹੋਈ ਧੁੱਪ ਨੂੰ ਆਪਾਂ ਦੇਖੋ ਇਹ ਇੰਨਾ ਪ੍ਰਭਾਵ ਨਹੀਂ ਪਾਉਂਦੀ ਜਿੰਨਾ ਇਕੱਠੀ ਕੀਤੀ ਧੁੱਪ। ਆਹ ਸੋਲਰ ਸਿਸਟਮ ਇਹੀ ਚੀਜ਼ ਹੈ ਸਾਰਾ। ਇਸੇ ਤਰ੍ਹਾਂ ਪਾਣੀ ਦੀ ਵੀ ਸ਼ਕਤੀ ਹੈ, ਧਰਤੀ ਦੀ ਵੀ ਸ਼ਕਤੀ ਹੈ, ਆਕਾਸ਼ ਵਿੱਚ ਵੀ ਸ਼ਕਤੀ ਹੈ, ਪਾਉਣ ਵਿੱਚ ਵੀ ਸ਼ਕਤੀ ਹੈ। ਹਵਾ ਨਾਲ ਹੀ ਸਾਰੀਆਂ ਚੀਜ਼ਾਂ ਚੱਲਦੀਆਂ ਵੇਖ ਲਓ। ਜੇ ਹਵਾ ਨਾ, ਗੱਡੀ ਹਵਾ ਲੈ ਗਈ, ਟਾਇਰਾਂ 'ਚ ਹਵਾ ਹੈ ਨਹੀਂ, ਹਵਾ ਆਪਣੇ ਮੂੰਹ 'ਚ ਸਵਾਸ ਜਿਹੜੇ ਨੇ ਇਹ ਸਾਰੇ ਤਾਤੀ ਨੇ। ਇਸ ਕਰਕੇ ਜਦੋਂ ਆਪਾਂ ਮਹਾਰਾਜ ਦੀ ਕਿਰਪਾ ਦੁਆਰਾ ਸ਼ਬਦ ਕੀਤੇ ਆ ਅਤੇ ਸੁਰਤ ਕੀਤੇ ਆ, ਉਦੋਂ ਤੱਕ ਉਹ ਤਾਕਤ ਇਕੱਠੀ ਨਹੀਂ ਹੁੰਦੀ। ਜਦੋਂ ਆਪਾਂ ਸ਼ਬਦ ਅਤੇ ਸੁਰਤ ਦੇ ਮਿਲਾਪ ਨੂੰ ਕਰਦੇ ਹਾਂ ਉਦੋਂ ਬ੍ਰਹਮ ਅਗਨੀ ਪ੍ਰਗਟ ਹੁੰਦੀ ਹੈ, ਉਦੋਂ ਉਹ ਗਿਆਨ ਪ੍ਰਗਟ ਹੁੰਦਾ। ਉਸ ਗਿਆਨ ਕਰਕੇ ਜਿਹੜੇ ਅੰਦਰ ਸਾਡੇ ਪੋਟਲੀ ਪਈ ਆ ਨਾ, ਇਹ ਪਾਪ ਅਤੇ ਪੁੰਨ ਦੇ ਬੀਜਾਂ ਦੀ, ਉਦੋਂ ਫਿਰ ਨਾਸ ਹੁੰਦੀ ਜਾ ਕੇ। ਉਹ ਅਸੀਂ ਨਾਸ ਕਰਨ ਵਾਸਤੇ ਮਨੁੱਖਾ ਜਨਮ ਲਿਆ। ਜਿਹਦੇ ਵਿੱਚ ਜੋ ਕਾਮ ਕ੍ਰੋਧ ਦੁਸ਼ਮਣ ਨੇ ਉਹਨਾਂ ਨੂੰ ਸੱਟਾਂ ਮਾਰ ਕੇ ਬਾਹਰ ਕੱਢਦਾ। ਕਾਮ ਕ੍ਰੋਧ ਜੀਵ ਹੈ ਚੋਟ, ਨਾਮ ਵਿਸਾਰ ਚੱਲੇ ਮਨ ਖੋਟ, ਅਤੇ ਮਨ ਦੀਆਂ ਖੋਟਤਾਈਆਂ ਨੂੰ ਵਿਸਾਰ ਕੇ ਭੁਲਾ ਕੇ ਨਾਮੀ ਪਰਮੇਸ਼ਰ ਵੱਲ ਚੱਲ ਪਏ ਨੇ, ਨਾਮ ਦੀ ਤਰਫ ਚੱਲੇ ਨੇ, ਪਾਸ ਸਵਾਸ ਸਵਾਸ ਉਹ ਅਕਾਲ ਪੁਰਖ ਦਾ ਸਿਮਰਨ ਕਰਨ ਲੱਗ ਪਏ ਨੇ। ਸਾਚੇ ਗੁਰ ਕੀ ਸਾਚੀ ਸਿੱਖ, ਸੱਚੇ ਗੁਰਾਂ ਦੀ ਸੱਚੀ ਸਿੱਖਿਆ ਦੁਆਰੇ ਸੱਚ ਨਾਮ ਨੂੰ ਅੰਤ ਸ਼ਕਨ ਵਿੱਚ ਕੀ ਕਰਦੇ ਨੇ, ਤਨ ਮਨ ਸੀਤਲ ਸਾਚ ਪਰੀਖ। ਉਹ ਜਿਹੜਾ ਸੱਚ ਨਾਮ ਨੂੰ ਅੰਤ ਸ਼ਕਨ ਵਿੱਚ ਪਰੀਖ ਹੁੰਦੇ ਨੇ, ਪਰੋਸਦੇ ਨੇ, ਫਿਰ ਆਪਣੇ ਸਰੂਪ ਨੂੰ ਸੱਤ ਚੇਤਨ ਆਨੰਦ ਸਰੂਪ ਪਰੀਖ ਪਰਖਣਾ ਕਰਦੇ ਨੇ, ਤਾਂ ਤਨ ਮਨ ਸੀਤਲ ਠੰਡਾ ਹੁੰਦਾ। ਤਨ ਮਨ ਸੀਤਲ ਸਾਚ ਪਰੀਖ, ਇਹ ਇੱਕ ਡੂੰਘੀ ਚੀਜ਼ ਹੈ। ਸਾਚ ਪਰੀਖ ਦਾ ਅਰਥ ਹੈ ਜਦੋਂ ਆਪਾਂ ਪਰਮਾਤਮਾ ਨੂੰ ਤਾਂ ਸੱਚ ਸਮਝਦੇ ਹੀ ਹਾਂ ਕਿ ਉਹ ਸੱਚ ਸਰੂਪ ਹੈ, ਆਪ ਸੱਤ ਕੀ ਆ ਸਭ ਸੱਤ, ਪਰ ਜਦੋਂ ਆਪਾਂ ਆਪਣੇ ਆਪ ਨੂੰ ਪਰਖਿਆ ਕਿ ਮੈਂ ਕੌਣ ਆ, ਪਹਿਲਾਂ ਵੀ ਆਪਾਂ ਕਿੰਨੀ ਵਾਰ ਇਹ ਉਪਦੇਸ਼ ਕਰ ਚੁੱਕੇ ਹਾਂ, ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਕੀਤਾ ਸੀ ਇਹ ਰਾਏ ਬੁਲਾਰ ਜੀ ਨੂੰ, ਮੈਂ ਸਰੀਰ ਨਹੀਂ, ਮੈਂ ਪ੍ਰਾਣ ਨਹੀਂ, ਇੰਦਰੇ ਨਹੀਂ, ਮਨ ਨਹੀਂ, ਬੁੱਧ ਨਹੀਂ, ਮੈਂ ਕੌਣ ਆ, ਆਤਮਾ। ਸਾਚ ਪਰੀਖ ਇਹਨੂੰ ਕਹਿੰਦੇ ਨੇ। ਜਦੋਂ ਮੈਂ ਆਪਣੇ ਆਪ ਨੂੰ ਪਰਖਿਆ ਕਿ ਮੈਂ ਕੌਣ ਆ, ਮੈਂ ਆਤਮਾ ਹਾਂ, ਤਾਂ ਜਦੋਂ ਮੈਂ ਆਪਣੇ ਆਪ ਨੂੰ ਪਰਖਿਆ ਆਤਮਾ, ਤਾਂ ਮੇਰਾ ਤਨ ਮਨ ਸੀਤਲ ਹੋ ਗਿਆ। ਸੱਚੇ ਗੁਰੂ ਦੀ ਸੱਚੀ ਸਿੱਖਿਆ ਦੁਆਰਾ ਸੱਚ ਨਾਮ ਅੰਤ ਸ਼ਕਨ ਵਿੱਚ ਪਰੀਖ ਤੋਂ ਭਾਵ ਆਪਣੇ ਆਪ ਨੂੰ ਪਰਖ ਲਿਆ ਕਿ ਮੈਂ ਕੌਣ ਆ। ਜਦੋਂ ਬੰਦਾ ਇਹ, ਤੁਸੀਂ ਕਦੇ ਬਹਿ ਕੇ ਸੋਚੋ ਕਿ ਮੈਂ ਕੌਣ ਆ, ਜਿੱਦਣ ਆਪਾਂ ਨੂੰ ਇਹ ਪਤਾ ਲੱਗ ਗਿਆ ਨਾ ਮੈਂ ਕੌਣ ਆ, ਉਦਣ ਹੀ ਕਿਰਪਾ ਹੋ ਜਾਣੀ ਹੈ। ਆਪਾਂ ਕਦੇ ਬਹਿ ਕੇ ਸੋਚਿਆ ਹੀ ਨਹੀਂ, ਆਪਾਂ ਸੋਚਦੇ ਹਾਂ ਮੈਂ ਕੌਣ ਆ, ਮੈਂ ਫਲਾਨਾ ਸਿੰਘ ਹਾਂ, ਮੈਂ ਫਲਾਨੇ ਪਿੰਡ ਦਾ, ਇੱਥੇ ਮੈਂ ਫਲਾਨੇ ਥਾਂ ਰਹਿੰਦਾ, ਫਲਾਨੇ ਦਾ ਮੈਂ ਨੌਕਰੀ ਕਰਦਾ, ਮੈਂ ਫਲਾਨੇ ਦਾ ਪਤੀ ਹੈ, ਫਲਾਨੇ ਦਾ ਪਿਤਾ ਹਾਂ, ਫਲਾਨੇ ਦਾ ਇਸ ਤਰ੍ਹਾਂ ਹਾਂ। ਇਹ ਗੱਲ ਤਾਂ ਨਹੀਂ ਹੈ ਜੋ ਆਪਾਂ ਸੋਚਦੇ, ਇਹ ਸਭ ਝੂਠ ਹੈ। ਇਹ ਜਿੰਨਾ ਕੁਛ ਤੁਸੀਂ ਕਹਿੰਦੇ ਹੋ ਨਾ, ਮਹਾਰਾਜ ਕਹਿੰਦੇ ਇਹ ਤਾਂ ਸਭ ਬਾਹਰਲੀ ਕਿਰਿਆ ਹੈ, ਇਹ ਸਰੀਰ ਤਾਂ ਨਾਸਵੰਤ ਹੈ। ਅਤੇ ਅੱਜ ਤੋਂ ਮੰਨ ਲਓ ਵੀ ਆਪਣੀ ਉਮਰ 50 ਸਾਲ ਹੋਰ ਰਹਿੰਦੀ, 60, 70, 80 ਰਹਿੰਦੀ ਹੈ, 50-60 ਸਾਲਾਂ ਨੂੰ ਜੇ ਸੰਸਕਾਰ ਹੋ ਗਿਆ, ਸਵਾਹ ਜੀ ਬਣ ਗਈ, ਫਿਰ ਕੀ ਹੈ, ਉਹ ਕਿੱਥੇ ਗਿਆ? ਉਹ ਜਿਹੜਾ ਕਹਿੰਦਾ ਸੀ ਮੈਂ ਉੱਥੇ ਰਹਿਣਾ, ਮੇਰੀ ਆਹ ਜਾਤ ਹੈ, ਹੁਣ ਕਿਉਂ ਰਾਖ ਜੀ ਬਣ ਗਈ ਉਹ, ਹੁਣ ਕਿਉਂ ਸਾੜਤਾ ਭੱਠੀ 'ਚ ਉਹਨੂੰ, ਉਹ ਬਈ ਤੈਨੂੰ ਤਾਂ ਸਾੜ ਦਿੱਤਾ, ਪਰ ਫਿਰ ਅਗਲਾ ਜਨਮ ਮਿਲਿਆ, ਫਿਰ ਸਰੀਰ ਮਿਲ ਗਿਆ। ਵਾਸਤਵ ਦੇ ਵਿੱਚ ਤੁਸੀਂ ਇਹ ਸਵਾਹ ਜਿਹੜੀ ਆ ਨਾ, ਸਰੀਰ ਸਵਾਹ, ਇਹਨੂੰ ਪਹਿਲਾਂ ਹੀ ਸਵਾਹ ਮੰਨ ਲਓ। ਅੱਜ ਸਿੱਧ ਲੋਕ, ਯੋਗੀ ਲੋਕ ਤਾਂਹੀਓ ਪਿੰਡੇ 'ਤੇ ਸਵਾਹ ਮਲਦੇ ਨੇ, ਉਹ ਕਹਿੰਦੇ ਜਦੋਂ ਮਰ ਕੇ ਸਵਾਹ ਵੀ ਹੋ ਜਾਣਾ, ਤਾਂ ਜਿਉਂਦੇ ਜੀ ਸਵਾਹ ਮਲ ਲੈਂਦੇ ਨੇ। ਚਲੋ ਉਹ ਗੱਲ ਵੱਖਰੀ ਆ ਉਹਨਾਂ ਦੀ, ਪਰ ਆਪਾਂ ਮਹਾਰਾਜ ਕਹਿੰਦੇ ਦੇਹ ਅਧਿਆਸ ਨੂੰ ਛੱਡਣਾ, ਆਪਾਂ ਸਰੀਰ ਨੂੰ ਪਹਿਲਾਂ ਹੀ ਸਵਾਹ ਮੰਨ ਕੇ ਚੱਲੀਏ। ਹਮੇਸ਼ਾ ਇਹ ਯਾਦ ਰੱਖੋ ਕਿ ਮੇਰੀ ਇੱਕ ਦਿਨ ਪੋਟਲੀ ਜੀ ਬਣ ਜਾਣੀ, ਬਸ ਉਹ ਕੀਰਤਪੁਰ ਸਾਹਿਬ ਜਾ ਕੇ ਪਾ ਆਉਣੀ, ਜਾਂ ਫਿਰ ਕਿਸੇ ਚੱਲਦੇ ਪਾਣੀ 'ਚ ਪਾ ਦੇਣੀ, ਇੰਨਾ ਕੀ ਵਜੂਦ ਆਪਣਾ। ਪਰ ਆਪਾਂ ਅਸਲ ਵਿੱਚ ਜਿਹੜੇ ਅੰਦਰ ਬੈਠੇ ਹਾਂ ਨਾ, ਮੇਰੀ ਆਤਮਾ ਉਹ ਹੈ, ਮੈਂ ਬੋਲਦਾ ਜੋ ਮੈਂ ਆਤਮਾ ਹਾਂ, ਅਤੇ ਮੈਂ ਆਪਣੀ ਆਤਮਾ ਵੱਲ ਦੇਖਾਂ, ਸਾਚ ਪਰੀਖ ਕਰਾਂ, ਪਹਿਲਾਂ ਸੱਚ ਦੀ ਪਰਖ ਕਰਾਂ, ਫਿਰ ਜਦੋਂ ਮੈਂ ਆਪਣੇ ਆਪ ਨੂੰ ਪਹਿਚਾਣ ਲਿਆ ਕਿ ਮੈਂ ਕੌਣ ਹਾਂ, ਅੰਤਰ ਆਤਮੇ ਜਦੋਂ ਮੈਂ ਦੇਖਿਆ ਮੈਂ ਤਾਂ ਆਤਮਾ ਅਤੇ ਆਤਮਾ ਪਰਮਾਤਮਾ ਦਾ ਸਰੂਪ ਹੈ, ਤਾਂ ਸਿਮਰਨ ਕਰਨ ਦਾ ਫਾਇਦਾ ਹੁੰਦਾ। ਜਦੋਂ ਆਪਾਂ ਮੈਂ ਕਰਦੇ ਹਾਂ ਅਤੇ ਉਧਰੋਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਉਹ ਦੋਨੋਂ ਚੀਜ਼ਾਂ ਰਲਦੀਆਂ ਨਹੀਂ। ਮੈਂ ਨੂੰ ਛੱਡ ਦਿਓ, ਜਾਤੀ ਦਾ ਹੰਕਾਰ, ਵਿਦਿਆ ਦਾ ਹੰਕਾਰ, ਤੋ ਬੁੱਧੀ ਦਾ ਹੰਕਾਰ, ਸਰੀਰ ਦਾ ਹੰਕਾਰ, ਭਰਾਵਾਂ ਦਾ ਹੰਕਾਰ, ਪਤਾ ਨਹੀਂ ਕਿੰਨੇ ਕਿੰਨੇ ਹੰਕਾਰ ਚੱਕੇ ਹੋਏ ਨੇ ਮਨ ਚ। ਜਲ ਪੁਰਾਇਣ ਰਸ ਕਮਲ ਪਰੀਖ, ਸ਼ਬਦ ਰਤੇ ਮੀਠੇ ਰਸ ਈਖ। ਜਿਵੇਂ ਜਲ ਵਿੱਚ ਪੁਰਾਇਣ ਹੁੰਦੀ ਚੁਪੱਤੀ, ਪਿੰਡਾਂ ਦੇ ਛੱਪੜਾਂ ਵਿੱਚ ਦੇਖਿਆ ਨਾ, ਹਰੇ ਹਰੇ ਪੱਤੇ ਜੇ ਛੱਪੜ ਦੇ ਉੱਤੇ, ਉਹਨੂੰ ਪੁਰਾਇਣ ਕਹਿੰਦੇ ਨੇ। ਉਹ ਪੁਰਾਇਣ ਹੁੰਦੀ ਚੁਪੱਤੀ, ਚਾਰ ਚਾਰ ਪੱਤਿਆਂ ਵਾਲੀ ਹੁੰਦੀ ਆ, ਉਹ ਨਿਰਲੇਪ ਰਹਿੰਦੀ ਪਾਣੀ ਦੇ ਉੱਪਰ ਹੀ। ਅਤੇ ਰਸ ਹੁੰਦਾ ਜਲ, ਜਲ ਵਿੱਚ ਕਮਲ ਫੁੱਲ ਦੀ ਪ੍ਰੀਖਿਆ ਹੁੰਦੀ ਹੈ ਕਿ ਕਮਲ ਦਾ ਫੁੱਲ ਉੱਪਰ ਤਰਦਾ ਤੇ ਉਹ ਚੁਪੱਤੀ ਜੀ ਥੱਲੇ ਥੱਲੇ ਰਹਿ ਜਾਂਦੀ ਹੈ। ਇਸੇ ਤਰ੍ਹਾਂ ਗੁਰਮੁਖ ਪਦਾਰਥਾਂ ਰੂਪੀ ਜਲ ਤੋਂ ਨਿਰਲੇਪ ਰਹਿੰਦੇ ਨੇ, ਜਿਵੇਂ ਕਮਲ ਦਾ ਫੁੱਲ ਰਹਿੰਦਾ। ਅਤੇ ਜੋ ਈਖ ਹੁੰਦਾ ਗੰਨੇ ਦੇ ਰਸ ਵਾਂਗੂ ਮਿੱਠੇ ਗੁਰ ਸ਼ਬਦ ਵਿੱਚ ਤਦਾਕਾਰ ਹੋਏ ਨੇ, ਉਹਨਾਂ ਨੂੰ ਇਹ ਗੱਲ ਦਾ ਗਿਆਨ ਹੁੰਦਾ, ਗੁਰੂ ਸ਼ਬਦ ਹੈ ਤਾਂ ਮਿੱਠਾ। ਹੁਣ ਖੰਡ ਹੈ, ਖੰਡ ਨੂੰ ਤੁਸੀਂ ਜਦ ਤੱਕ ਮੂੰਹ ਚ ਨਹੀਂ ਪਾਉਂਦੇ ਉਦੋਂ ਤੱਕ ਮਿੱਠਾ ਨਹੀਂ। ਖੰਡ ਨੂੰ ਪਿੰਡੇ ਤੇ ਮਲੀ ਜਾਓ, ਖੰਡ ਨੂੰ ਮੂੰਹ ਤੇ ਲਾ ਲਓ, ਖੰਡ ਨੂੰ ਹੱਥਾਂ ਤੇ ਲਾ ਲਓ, ਖੰਡ ਸਰੀਰ ਸਾਰੇ ਤੇ ਕਿਤੇ ਲਾਓ, ਕਦੇ ਮਿੱਠਾ ਆਉਂਦਾ ਮੂੰਹ ਚ? ਖੰਡ ਸਿਰਫ ਮੂੰਹ ਵਿੱਚ ਪਾਉਣ ਨਾਲ ਹੀ ਮਿੱਠਾ ਦਿੰਦੀ ਆ। ਸ਼ਬਦ ਗੁਰੂ ਗ੍ਰੰਥ ਸਾਹਿਬ, ਚੰਗੇ ਚੰਗੇ ਰੁਮਾਲੇ ਪਾ, ਚੌਰ ਕਰ, ਗੁਰੂ ਘਰ ਬਣਾ, ਪਾਲ ਕੇ ਸੇਵਾ ਕਰ, ਇਹ ਤਾਂ ਸੇਵਾ ਹੈ। ਪਰ ਸ਼ਬਦ ਨੂੰ ਕਦੇ ਮੂੰਹ ਚ ਪਾਇਆ, ਕਦੇ ਕੰਨਾਂ ਚ ਪਾਇਆ, ਕਦੇ ਮਨ ਚ ਵਸਾਇਆ? ਸ਼ਬਦ ਦੀ ਤੁਸੀਂ ਉਦੋਂ ਤੱਕ ਪ੍ਰੀਖ ਪਰਖ ਨਹੀਂ ਕਰ ਸਕਦੇ ਜਦ ਤੱਕ ਸ਼ਬਦ ਤੁਹਾਡੇ ਮੂੰਹ ਚ ਪੈ ਕੇ ਕੰਨਾਂ ਚ ਜਾ ਕੇ ਮਨ ਤੱਕ ਨਹੀਂ ਪਹੁੰਚਦਾ। ਸ਼ਬਦ ਨੇ ਆਪਾਂ ਨੂੰ ਉਦੋਂ ਠੰਡ ਦੇਣੀ ਹੈ ਜਦੋਂ ਸ਼ਬਦ ਮਨ ਤੱਕ ਚਲਿਆ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਗੁਰ ਸ਼ਬਦ ਰੂਪੀ ਮਿੱਠੇ ਰਸ ਵਿੱਚ ਤਦਾਕਾਰ ਹੋਏ ਨੇ ਨਾ, ਉਹਨਾਂ ਦੀਆਂ ਸਾਰੀਆਂ ਇਸ ਪ੍ਰਕਾਰ ਦੀਆਂ ਜਿਹੜੀਆਂ ਇੱਛਾਵਾਂ ਮਰ ਜਾਂਦੀਆਂ, ਸੁੱਤ ਬਿੱਤ ਲੋਕ ਈਖਣਾ ਤੀਨੀ ਸਭ ਮਰ ਜਾਂਦੀਆਂ ਨੇ। ਜੀਵ ਇਹ ਸਰੀਰ ਦਾ ਸੰਜੋਗੀ ਕਿਵੇਂ ਹੋ ਰਿਹਾ ਜੀ? ਹੁਕਮ ਸੰਜੋਗੀ ਗੜ ਦਸ ਦੁਆਰ, ਪੰਚ ਵਸਹਿ ਮਿਲ ਜੋਤ ਅਪਾਰ। ਇਹ ਦਸਾਂ ਦੁਆਰਾਂ ਵਾਲਾ ਜੋ ਸਰੀਰ ਰੂਪੀ ਕਿਲਾ ਨਾ, ਇਹ ਸ੍ਰੇਸ਼ਟ ਕਰਮਾਂ ਤੇ ਪਰਮੇਸ਼ਰ ਦੇ ਹੁਕਮ ਨਾਲ ਇਹ ਜੀਵ ਉਹਦਾ ਸੰਜੋਗੀ ਹੋ ਰਿਹਾ। ਸ੍ਰੇਸ਼ਟ ਕਰਮਾਂ ਦੇ ਨਾਲ ਤੇ ਪਰਮਾਤਮਾ ਦੇ ਹੁਕਮ ਦੇ ਨਾਲ ਆਪਾਂ ਨੂੰ ਇਹ ਭਾਗਾਂ ਨਾਲ ਇਹ ਸਰੀਰ ਰੂਪੀ ਕਿਲਾ ਮਿਲਿਆ ਸਾਰਿਆਂ ਨੂੰ। ਹੋਰ ਜੂਨਾਂ ਨੂੰ ਦੇਖੋ ਨਹੀਂ ਮਿਲਿਆ, ਵਿਚਾਰੇ ਤਰਸਦੇ ਨੇ ਸਾਰੇ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਪਾਰ ਰੂਪ ਪਰਮਾਤਮਾ ਦੀ ਸੱਤਾ ਨਾਲ ਮਿਲ ਕੇ ਪੰਜ ਤੱਤਾਂ ਦੇ ਵਿੱਚ ਇਹ ਵਸ ਰਿਹਾ। ਪੰਜ ਤੱਤਾਂ ਦੇ ਸਰੀਰ ਵਿੱਚ ਆਪਾਂ ਆਤਮਾ ਰੂਪ ਹੋ ਕੇ ਸਾਰੇ ਜਾਣੇ ਵਸ ਰਹੇ ਹਾਂ। ਇਹ ਸਰੀਰ ਸਫਲਾ ਕਿਵੇਂ ਹੋਵੇ? ਕਹਿੰਦੇ ਸਤਸੰਗ ਦੁਆਰਾ ਇਹ ਸਰੀਰ ਸਫਲਾ ਹੁੰਦਾ। ਸਤਸੰਗਤ ਕੈਸੀ? ਹੁਕਮ ਸੰਜੋਗੀ ਗੜ ਦਸ ਦੁਆਰ, ਪੰਚ ਵਸੈ ਮਿਲ ਜੋਤ ਪਾਰ। ਜੋ ਸਤਸੰਗਤ ਰੂਪੀ ਕਿਲਾ ਦਸਾਂ ਦੀ ਪ੍ਰਾਪਤੀ ਤੇ ਦਸਾਂ ਦੀ ਨਿਵਿਰਤੀ ਦਾ ਦੁਆਰ ਹੈ, ਉਸ ਸਤਸੰਗ ਵਿੱਚ ਪਰਮਾਤਮਾ ਦੀ ਜੋਤ ਗਿਆਤ, ਜੋਤ ਤੋਂ ਭਾਵ ਦੀ ਗਿਆਤ ਨਾਲ ਮਿਲ ਕੇ ਸ੍ਰੇਸ਼ਟ ਮਹਾਤਮਾ ਵਸਦੇ ਨੇ। ਤੇ ਉਹਨਾਂ ਮਹਾਤਮਾ ਦੇ ਨਾਲ ਮਹਾਤਮਾ ਕਿਹਨੂੰ ਕਹਿੰਦੇ ਨੇ? ਕੱਪੜਿਆਂ ਦਾ ਨਾਂ ਨਹੀਂ, ਮਹਾ ਆਤਮਾ। ਇੱਕ ਤਾਂ ਉਹ ਹੈ ਜਿਹੜਾ ਆਪਣੇ ਅੰਦਰ ਸਾਰਿਆਂ 'ਚ ਆਤਮਾ ਤਾਂ ਹੈ ਹੀ, ਆਪਾਂ ਕਦੇ ਜਾਣੀ ਨਹੀਂ। ਜਿਨ੍ਹਾਂ ਨੇ ਆਤਮਾ ਨੂੰ ਜਾਣ ਲਿਆ ਤੇ ਭਗਤੀ ਕੀਤੀ, ਉਹਨਾਂ ਨੇ ਆਪਣੇ ਹਿਰਦੇ ਦੇ ਅੰਦਰ ਪਰਮਾਤਮਾ ਨੂੰ ਦੇਖ ਕੇ ਆਪਣੇ ਆਪ ਨੂੰ ਮਹਾ ਆਤਮਾ ਬਣਾਇਆ। ਉਹਨਾਂ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ ਹੈ। ਆਪ ਤੁਲੈ ਆਪੇ ਬਣਜਾਰ, ਨਾਨਕ ਨਾਮ ਸਵਾਰਨ ਹਾਰ। ਕਹਿੰਦੇ ਫਿਰ ਆਉਂ ਨਿਸ਼ਚੇ ਕਰਦਾ ਕਿ ਪਰਮੇਸ਼ਰ ਆਪ ਹੀ ਤੁਲੈ ਤੋਂ ਭਾਵ ਤੋਲਣ ਵਾਲਾ ਗੁਰੂ ਰੂਪ ਹੈ ਅਤੇ ਆਪ ਹੀ ਜਗਿਆਸੂ ਰੂਪ ਬਣਜਾਰਾ ਹੈ। ਧੰਨ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਨੇ, ਆਪ ਹੀ ਉਹ ਨਾਮੀ ਪਰਮਾਤਮਾ ਸਾਰਿਆਂ ਦੇ ਸਵਾਰਨ ਵਾਲਾ ਹੈ। ਆਪ ਤੁਲੈ ਆਪੇ ਬਣਜਾਰ, ਉਹ ਆਪ ਹੀ ਪਰਮੇਸ਼ਰ ਤੋਲਣ ਵਾਲਾ ਗੁਰੂ ਰੂਪ ਹੈ ਅਤੇ ਆਪ ਹੀ ਜਗਿਆਸੂ ਰੂਪ ਬਣਜਾਰਾ ਅਤੇ ਆਪ ਹੀ ਨਾਮ ਦੇ ਰਾਹੀਂ ਜੀਵ ਨੂੰ ਸਵਾਰਨ ਵਾਲਾ। ਜਾਂ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੋ ਸ਼ਬਦਾਂ ਦੇ ਰਾਹੀਂ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਗੌੜੀ ਰਾਗ ਦੇ ਵਿੱਚ ਉਪਦੇਸ਼ ਵਿੱਚ ਸਿਰਫ ਇੱਕੋ ਹੀ ਸ਼ਬਦ ਬਹੁਤ ਹੁੰਦਾ। ਜਦੋਂ ਬੰਦੇ ਨੂੰ ਲੋੜ ਹੋਵੇ ਨਾ, ਜਗਿਆਸੂ ਨੂੰ ਭੁੱਖ ਲੱਗੀ ਹੋਵੇ ਕਹਿੰਦਾ ਰੋਟੀ ਭਾਵੇਂ ਸੁੱਕੀ ਮਿਲ ਜਾਏ ਹੁਣ ਦੇ ਦਿਓ ਖਾਣ ਨੂੰ ਬਸ। ਉਦੋਂ ਦੋ ਰੋਟੀਆਂ ਹੀ ਸਵਾਦ ਲੱਗਦੀਆਂ, ਸੁੱਕੀਆਂ ਹੀ ਹੋਣ ਭਾਵੇਂ ਉਹ, ਕਿ ਜਦੋਂ ਭੁੱਖ ਨਾ ਲੱਗੀ ਹੋਵੇ ਫਿਰ ਐਵੇਂ ਨੱਕ ਬੁੱਲ ਜਿਹਾ ਮਰ ਜਾਂਦਾ, ਆਹ ਨਹੀਂ ਠੀਕ, ਉਹ ਨਹੀਂ ਠੀਕ ਬਣਾਇਆ, ਆਹ ਨਹੀਂ ਠੀਕ ਬਣਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤਾਂ ਤੁਹਾਨੂੰ ਪਿਆਸ ਲੱਗੀ ਆ ਫਿਰ ਤਾਂ ਅੱਜ ਦੇ ਦੋ ਸ਼ਬਦ ਹੀ ਬਹੁਤ ਹੈ, ਅਤੇ ਜੇ ਵੈਸੇ ਹੀ ਇਹ ਕੰਨ ਰਾਸੀ ਬਣਿਆ ਹੋਇਆ ਫਿਰ ਜਿੰਨਾ ਮਰਜ਼ੀ ਸੁਣੀ ਜਾਓ, ਪਰ ਕੋਸ਼ਿਸ਼ ਕਰੋ ਸਾਡੇ ਹਿਰਦੇ 'ਚ ਇਹ ਮਹਾਰਾਜ ਦੇ ਉਪਦੇਸ਼ ਦਾ ਅਸਰ ਹੋਵੇ, ਅਸੀਂ ਉਪਦੇਸ਼ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲ ਕੇ ਚੱਲ ਸਕੀਏ, ਜਿਸ ਕਰਕੇ ਸਤਿਗੁਰੂ ਸਾਡੇ 'ਤੇ ਮਿਹਰ ਭਰਿਆ ਹੱਥ ਰੱਖਣ ਔਰ ਅਸੀਂ ਸਫਲੇ ਹੋ ਸਕੀਏ।